ਹਰਦਨ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਾਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਉਚਾਰੀ ਦੋਇ ਕਰ ਜੋਰ ਕਰੋ ਚਰਣਾ ਪਰ ਜਾਉਂ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਵਛਲ ਕਰਣਾ ਨਿਧਾਨ ਦੀਨਾ ਬੰਧੂ ਪਤਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਔਰ ਕਿਰਪਾ ਦਾ ਸਦਕਾ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਉਹਨਾਂ ਮਹਾਂ ਪੁਰਖਾਂ ਦੇ ਚਰਨ ਸੇਵਕ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਬਾਬਾ ਅਤਰ ਸਿੰਘ ਜੀ ਮਹਾਰਾਜ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਉਹਨਾਂ ਮਹਾਂਪੁਰਖਾਂ ਤੋਂ ਕਿੰਨੀਆਂ ਮਹਾਨ ਹਸਤੀਆਂ ਬਰੋਸਾਈਆਂ ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਧੰਨ ਧੰਨ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਧੰਨ ਧੰਨ ਬਾਬਾ ਦਲੇਲ ਸਿੰਘ ਜੀ ਮਹਾਂਪੁਰਖ ਸੋ ਉਹਨਾਂ ਮਹਾਂਪੁਰਖਾਂ ਦੀ ਫਲਵਾੜੀ ਦੇ ਇਹ ਫੁੱਲ ਹਨ ਸਾਰੇ ਜੁਦੇ ਜੁਦੇ ਫੁੱਲ ਜਦੋਂ ਇਕੱਠੇ ਕਰ ਲਈਏ ਸਾਧ ਸੰਗਤ ਜੀ ਇੱਕ ਗੁਲਦਸਤਾ ਬਣ ਜਾਂਦਾ ਫਿਰ ਸਾਰਿਆਂ ਦੀ ਆਪੋ ਆਪਣੀ ਮਹਿਕ ਉਹ ਜਿਹੜੀ ਸੁਗੰਧੀ ਹੈ ਉਹਨੂੰ ਲੈਣ ਵਾਸਤੇ ਭੌਰੇ ਆ ਜਾਂਦੇ ਹਨ ਇਸ਼ਤਿਹਾਰ ਕੋਈ ਕੱਢਣ ਦੀ ਲੋੜ ਨਹੀਂ ਅਖਬਾਰਾਂ 'ਚ ਦੇਣ ਦੀ ਲੋੜ ਨਹੀਂ ਇਹ ਰਾਜਸੀ ਬੰਦਿਆਂ ਵਾਸਤੇ ਐਸੇ ਪ੍ਰਾਪੇ ਗੰਡਿਆਂ ਦੀ ਲੋੜ ਹੁੰਦੀ ਹੈ ਪਰ ਜਗੜੇ ਜਗਿਆਸੂ ਅੰਮ੍ਰਿਤ ਮਈ ਵਿਚਾਰਾਂ ਨੂੰ ਗ੍ਰਹਿਣ ਕਰਨ ਵਾਲੇ ਹਨ ਸਾਧ ਸੰਗਤ ਜੀ ਉਹਨਾਂ ਦੇ ਮਗਜ ਵਿੱਚ ਇਹ ਸੁਗੰਧੀ ਨੂੰ ਦੂਰੋਂ ਹੀ ਅਨੁਭਵ ਕਰਨ ਦੀ ਸ਼ਕਤੀ ਹੁੰਦੀ ਆਪਣੇ ਆਪ ਆ ਜਾਂਦੇ ਆਪਣੇ ਆਪ ਸੋ ਦਾਸ ਤੋਂ ਪਹਿਲਾਂ ਸਾਡੀ ਬੱਚੀ ਨੇ ਆਪ ਜੀ ਦੇ ਨਾਲ ਨਰੋਲ ਆਤਮਾ ਗਿਆਨ ਬ੍ਰਹਮ ਵਿਚਾਰ ਕੀਤੀ ਉਸ ਤੋਂ ਬਾਅਦ ਸਾਡੇ ਗੁਰ ਭਾਈ ਸੰਤ ਸੁਖਾ ਸਿੰਘ ਜੀ ਨੇ ਇਹ ਉਸ ਧਰਤੀ ਦੇ ਨੇੜੇ ਰਹਿੰਦੇ ਹਨ ਜਿੱਥੇ ਮਹਾਂਭਾਰਤ ਦਾ ਯੁੱਧ ਹੋਇਆ ਜਿਸ ਸ਼ਹਿਰ ਨੂੰ ਕਰਨ ਰਾਜੇ ਨੇ ਵਸਾਇਆ ਸੀ ਗੱਜ ਕੇ ਬੋਲੋ ਸਤਨਾਮ ਸੋ ਉਹਨਾਂ ਨੇ ਕਰਮ ਫਲਾਸਫੀ ਉੱਤੇ ਕੁਝ ਵਿਚਾਰਾਂ ਗੁਰੂ ਇਤਿਹਾਸ ਅਤੇ ਬਾਹਰੋਂ ਕਈ ਦ੍ਰਿਸ਼ਟਾਂਤਾਂ ਦੁਆਰਾ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਿਰਾ ਆਪਾਂ ਬ੍ਰਹਮ ਗਿਆਨ ਦੀਆਂ ਗੱਲਾਂ ਸੁਣੀ ਕਰੀ ਚੱਲੀਏ ਅਤੇ ਕਈ ਵਾਰੀ ਸਾਧ ਸੰਗਤ ਜੀ ਇਹ ਗਿਆਨ ਕਈਆਂ ਵਾਸਤੇ ਅੰਮ੍ਰਿਤ ਦੀ ਬਜਾਏ ਜ਼ਹਿਰ ਬਣ ਜਾਂਦਾ ਇੱਕ ਦ੍ਰਿਸ਼ਟਾਂਤ ਹੈ ਕਿ ਮਹਾਂਪੁਰਖਾਂ ਤੋਂ ਕਿਸੇ ਰਾਜੇ ਨੇ ਇਹ ਆਤਮ ਵਿਚਾਰ ਦੀ ਕਥਾ ਸੁਣਨੀ ਉਹਨਾਂ ਨੇ ਦੱਸਿਆ ਕਿ ਆਤਮਾ ਬ੍ਰਹਮ ਆ ਇਹ ਪਾਪ ਪੁੰਨ ਤੋਂ ਨਿਰਲੇਪ ਆ ਸੋ ਅਵਸਥਾ ਨਹੀਂ ਸੀ, ਹਾਲੇ ਦੇਹ ਅਧਿਆਸ ਵਿੱਚ ਫਸਿਆ ਹੋਇਆ ਸੀ। ਐਸਾ ਮਨ ਵਿੱਚ ਇਹ ਹਉਮੈ ਦਾ ਰੋਗ ਪੈਦਾ ਹੋਇਆ, ਉਹ ਆਪਣੀ ਕੰਨਿਆਂ ਬਲੀ ਗੈਰ ਦ੍ਰਿਸ਼ਟੀ ਨਾਲ ਵੇਖਣ ਲੱਗ ਪਿਆ। ਖੈਰ ਉਹਦੀ ਦ੍ਰਿਸ਼ਟੀ ਇੰਨੀ ਮਲੀਨ, ਰਾਣੀ ਨੇ ਕੰਨਿਆਂ ਨੂੰ ਕਿਸੇ ਢੰਗ ਨਾਲ ਵੀ ਰਾਜੇ ਦੇ ਪਾਪ ਤੋਂ ਬਚਾਇਆ। ਆਪ ਉਹ ਜਿਨ੍ਹਾਂ ਸੰਤਾਂ ਕੋਲ ਜਾਂਦਾ ਸੀ, ਰਾਣੀ ਉਹਨਾਂ ਪਾਸ ਗਈ ਕਿ ਸੰਤ ਜੀ, ਤੁਸੀਂ ਚੰਗਾ ਬ੍ਰਹਮ ਗਿਆਨ ਦਾ ਉਪਦੇਸ਼ ਦਿੱਤਾ, ਰਾਜੇ ਦੀ ਬੁੱਧੀ ਇੰਨੀ ਮਲੀਨ ਹੋ ਗਈ ਹੈ, ਹੋਰ ਤਾਂ ਪਰ ਇਸਤਰੀਆਂ ਵੱਲ ਉਹਦੀ ਦੋਸ਼ ਦ੍ਰਿਸ਼ਟੀ ਸੀ, ਹੁਣ ਉਹ ਆਪਣੀ ਹੀ ਬੱਚੀ ਵੱਲ ਐਸੀ ਦ੍ਰਿਸ਼ਟੀ ਕਰਕੇ ਬੈਠ ਗਿਆ। ਸੰਤ ਕਹਿਣ ਲੱਗੇ ਕਿ ਉਹ ਇਸ ਵਿਚਾਰ ਨੂੰ ਸਮਝ ਨਹੀਂ ਸਕਿਆ, ਜਿਵੇਂ ਸੱਪ ਨੂੰ ਦੁੱਧ ਪਿਲਾਈਏ ਜ਼ਹਿਰ ਬਣ ਜਾਂਦੀ ਹੈ ਤਾਂ ਦੁੱਧ ਅੰਮ੍ਰਿਤ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਆਤਮਾ ਗਿਆਨ ਰੂਪੀ ਜੋ ਅੰਮ੍ਰਿਤ ਹੈ, ਕਈ ਵਾਰੀ ਸਾਰਿਆਂ ਨੂੰ ਮੁਆਫਕ ਨਹੀਂ ਆਉਂਦਾ। ਸੋ ਸਾਧ ਸੰਗਤ ਜੀ, ਸੰਤ ਕਹਿਣ ਲੱਗੇ ਭੋਜਨ ਤਿਆਰ ਕਰ ਲੈਣਾ, ਸਾਰੀ ਤਰ੍ਹਾਂ ਦੇ ਪਦਾਰਥ ਥਾਲ ਵਿੱਚ ਲਾ ਦੇਣੇ ਅਤੇ ਇੱਕ ਕੌਲੀ ਵਿੱਚ ਥੋੜ੍ਹਾ ਜਿਹਾ ਬੇਸ਼ਟਾ ਰੱਖ ਦੇਣਾ ਅਤੇ ਰਾਜੇ ਅੱਗੇ ਥਾਲ ਪਰੋਸ ਦੇਣਾ। ਜਦੋਂ ਰਾਜਾ ਪ੍ਰਸ਼ਨ ਕਰੇਗਾ, ਉਹਨੂੰ ਦੱਸਣਾ ਤੁਸੀਂ ਤਾਂ ਬ੍ਰਹਮ ਹੋ, ਤੁਹਾਨੂੰ ਕੀ ਫਰਕ ਹੈ। ਇਸੇ ਤਰ੍ਹਾਂ ਕੀਤਾ ਗਿਆ, ਬਹੁਤ ਨਾਨਾ ਪ੍ਰਕਾਰ ਦੇ ਪਦਾਰਥ ਕੌਲੀਆਂ ਵਿੱਚ ਲਾ ਕਰਕੇ ਥਾਲ ਵਿੱਚ ਸਾਧ ਸੰਗਤ ਜੀ ਰੱਖੇ। ਸੋਨੇ ਦੇ ਥਾਲ ਵਿੱਚ ਸੋਨੇ ਦੀਆਂ ਕੌਲੀਆਂ, ਸੋਨੇ ਦੇ ਚਮਚੇ। ਉਹ ਹੁਣ ਜੁਦੀ ਜੁਦੀ ਨਿਰਖ ਪਰ ਕਰਨ ਲੱਗਿਆ, ਬਾਕੀਆਂ ਤਾਂ ਬੜੇ ਬੜੇ ਸੁੰਦਰ ਪਦਾਰਥ, ਇੱਕ ਵਿੱਚ ਗੰਦ ਸੀ, ਬੇਸ਼ਟਾ ਸੀ। ਰਾਣੀ ਨੂੰ ਕਹਿਣ ਲੱਗਾ ਇਹ ਕੀ, ਅਤੇ ਇੰਨੇ ਸੁੰਦਰ ਪਦਾਰਥ। ਕਹਿਣ ਲੱਗੇ ਜੀ ਤੁਸੀਂ ਤਾਂ ਬ੍ਰਹਮ ਹੋ, ਤੁਹਾਨੂੰ ਕੀ ਫਰਕ ਹੈ, ਸੂਰ ਗੰਦਗੀ ਖਾ ਹੀ ਲੈਂਦਾ। ਫਿਰ ਹੋਸ਼ ਆਈ ਕਿ ਮੈਂ ਪਾਪ ਕਰਮ ਵੱਲ ਤੁਰ ਪਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਬਹੁਤ ਸਾਰੇ ਲੋਕ ਕਈ ਵਾਰੀ ਆਤਮਾ ਵਿਚਾਰ ਦੇ ਅਧਿਕਾਰੀ ਨਹੀਂ ਹੁੰਦੇ, ਉਹ ਸੁਣ ਕੇ ਆਤਮਾ ਵਿਚਾਰ ਦਾ ਪੱਖ ਉਠਾ ਲੈ ਲੈਂਦੇ। ਇੰਦਰ ਤੇ ਬਰੋਚਨ ਇਕੱਠੇ ਵਿਦਿਆ ਪੜ੍ਹੇ, ਉਸ ਨੇ ਆਤਮਾ ਨੂੰ ਬ੍ਰਹਮ ਜਾਣਿਆ, ਅਹੰ ਆਤਮਾ ਬ੍ਰਹਮ। ਜਿਹੜਾ ਬਰੋਚਨ ਸੀ ਉਹ ਦੇਹੋ ਅਹੰ ਇੱਥੇ ਹੀ ਫਸ ਕੇ ਬਹਿ ਗਿਆ, ਆ ਜਗ ਮਿੱਠਾ ਅਗਲਾ ਕਹਿਣ ਡਿੱਠਾ। ਬੀਬਾ ਜੀ ਨੇ ਜੋ ਆਤਮਾ ਵਿਚਾਰ ਦਿੱਤੀ ਹੈ ਬੜੀ ਸੁੰਦਰ ਸੀ, ਉਹਨੇ ਦ੍ਰਿਸ਼ਟਾਂਤ ਬੜੇ ਸੁੰਦਰ ਦਿੱਤੇ ਹਨ। ਪਰ ਸੰਤ ਸੁਖਾ ਸਿੰਘ ਜੀ ਨੇ ਕਿਹਾ ਕਿ ਹੁਣ ਕਰਮ ਵੀ ਦੱਸਣਾ ਜ਼ਰੂਰੀ ਹੈ, ਕਿ ਜਿਹੜੇ ਅਧਿਕਾਰੀ ਆ ਉਹ ਤਾਂ ਜ਼ਰੂਰ ਗਿਆਨ ਲੈ ਲੈਣਗੇ, ਜਿਹੜੇ ਹਾਲੇ ਗਿਆਨ ਦੇ ਅਧਿਕਾਰੀ ਨਹੀਂ ਉਹਨਾਂ ਨੂੰ ਗਿਆਨ ਪੁੱਠਾ ਨਾ ਪੈ ਜਾਏ। ਇਸ ਕਰਕੇ ਉਹਨਾਂ ਨੇ ਕਰਮ ਫਲਾਸਫੀ ਦਾ ਮਸਲਾ ਤੁਹਾਡੇ ਸਾਹਮਣੇ ਰੱਖਿਆ। ਗੱਜ ਕੇ ਬੋਲੋ, ਸਿਆਣਾ ਡਾਕਟਰ ਉਹ ਹੀ ਹੁੰਦਾ ਦਵਾਈ ਮੇਚੇ ਦੀ ਦੇਵੇ, ਜੇ ਦਵਾਈ ਦੀ ਕਪੈਸਿਟੀ ਵਧਾ ਦੇਵੇ ਨਾ ਕਈ ਵਾਰੀ ਐਲਰਜੀ ਹੋ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਉਹਨੇ ਕਰਮ ਫਲਾਸਫੀ ਰੱਖੀ ਹੈ। ਗਿਆਨ ਕਾਂਡ ਤੁਸੀਂ ਸੁਣਿਆ, ਕਰਮ ਵੀ ਸੁਣਿਆ, ਹੁਣ ਵਿਚਾਲੇ ਰਹਿ ਗਿਆ ਉਪਾਸ਼ਨਾ ਕਾਂਡ। ਉਪਾਸ਼ਨਾ ਦਾ ਆਖਰੀ ਅਰਥ ਕੀ ਹੈ? ਉਪ ਮੈਨੇ ਹੁੰਦਾ ਸਮੀਪ, ਆਸਨ ਮੈਨੇ ਹੁੰਦਾ ਨੇੜੇ ਹੋ ਕੇ ਗੁਰੂ ਦੇ ਆਸਣ ਲਾ ਕੇ ਉਹਦੀ ਪੂਜਾ ਕਰਨਾ, ਇਹਨੂੰ ਉਪਾਸ਼ਨਾ ਕਾਂਡ ਕਹਿੰਦੇ। ਉਪਾਸ਼ਨਾ ਕਰਨੀ, ਪੂਜਾ ਕਰਨਾ। ਗੁਰੂ ਸਾਹਿਬ ਨੇ ਇਹਨਾਂ ਤਿੰਨਾਂ ਦਾ ਥੋੜ੍ਹਾ ਜਿਹਾ ਬਦਲਾਓ ਕੀਤਾ, ਕਰਮ ਦੀ ਜਗ੍ਹਾ ਲਿਆਂਦੀ ਹੈ ਸੇਵਾ, ਉਪਾਸ਼ਨਾ ਦੀ ਜਗ੍ਹਾ ਲਿਆਂਦਾ ਬਾਣੀ ਦਾ ਨਿਤਨੇਮ ਔਰ ਪਾਠ ਕੀਰਤਨ। ਉਠਤ ਬੈਠਤ ਸੋਵਤ ਨਾਮ, ਕਹ ਨਾਨਕ ਜਨ ਕੈ ਸਦ ਕਾਮ। ਕੋਈ ਸਮਾਂ ਨਿਸ਼ਚਿਤ ਨਹੀਂ ਕਹਿੰਦਾ ਕਿ ਉਪਾਸ਼ਨਾ ਫਲਾਨੇ ਵੇਲੇ ਹੋ, ਮੁਸਲਮਾਨਾਂ ਦੀ ਉਪਾਸ਼ਨਾ ਪੰਜਾਂ ਨਵਾਜ਼ਾਂ 'ਚ ਅਤੇ ਹਿੰਦੂਆਂ ਦੀ ਉਪਾਸ਼ਨਾ ਸਾਧ ਸੰਗਤ ਜੀ ਤਿੰਨ ਸੰਧਿਆ ਵਿੱਚ। ਜਿਹੜੀ ਗੁਰਮਤ ਦੀ ਉਪਾਸ਼ਨਾ ਨਾ ਇਹ 24 ਘੰਟੇ ਜਾਰੀ ਰਹਿੰਦੀ ਹੈ ਹਰ ਵੇਲੇ। ਇਹ ਉਪਾਸ਼ਨਾ ਕਦੀ ਬੰਦ ਹੁੰਦੀ ਨਹੀਂ, ਵੇਲਿਆਂ ਵਿੱਚ ਨਹੀਂ ਵੰਡਿਆ। ਜੇ ਵੇਲਾ ਵਕਤ ਵਿਚਾਰੀਏ ਕਿ ਤਵੇਲੇ ਭਗਤ ਹੋਏ, ਸਭੋ ਵਕਤ ਸਭੋ ਕਰ ਵੇਲਾ, ਖਾਲਕ ਜਾਤ ਦਿਲੇ ਮਹਿਮੌਲਾ। ਜਦੋਂ ਸਾਧ ਸੰਗਤ ਜੀ ਸੇਵਾ 'ਚੋਂ ਟੁੱਟ ਗਏ ਉਦੋਂ ਹਿਰਦਾ ਮਲੀਨ ਹੋ ਜਾਵੇ, ਜਦੋਂ ਸਿਮਰਨ ਵਿੱਚੋਂ ਟੁੱਟ ਗਏ ਤੇ ਮਨ ਚੰਚਲ ਹੋ ਜਾਵੇ। ਜਦੋਂ ਮਨ ਮਲੀਨ ਤੇ ਚੰਚਲ ਹੋ ਗਿਆ ਫਿਰ ਗਿਆਨ ਦਾ ਪ੍ਰਕਾਸ਼ ਨਹੀਂ ਜੇ ਹੋਣਾ। ਗਿਆਨ ਤਾਂ ਇੱਕ ਸ਼ੁੱਧ ਵਸਤੂ ਹੈ, ਮਲੀਨਤਾ ਦੂਰ ਕਰਨ ਦਾ ਸਾਧਨ ਇਹ ਕਰਮ ਤੇ ਉਪਾਸ਼ਨਾ ਹੀ। ਪਰ ਜਿਹੜਾ ਵੇਦ ਹੈ ਉਹ ਤਿੰਨਾਂ ਗੁਣਾਂ ਬਾਰੇ ਦੱਸ ਰਿਹਾ, ਤ੍ਰੈ ਗੁਣ ਵਿਸ਼ਿਆ ਵੇਦਾਂ। ਪਰ ਮਹਾਰਾਜ ਦੀ ਬਾਣੀ ਚੌਥੇ ਵਾਸਤੇ ਦੱਸਦੀ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ ਵੇਦ ਕਤੇਬ ਇਫ ਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਤੋ ਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਇਫ ਤਰਾ ਸ਼ਬਦ ਅਰਬੀ ਦਾ, ਇਹਦੇ ਮੈਨੇ ਹੁੰਦਾ ਸ਼ੀਸ਼ਾ। ਸ਼ੀਸ਼ਾ ਆਪਣੇ ਚਿਹਰੇ ਮੂਹਰੇ ਕਰ ਲਈਏ, ਸਾਡੇ ਚਿਹਰੇ ਤੇ ਕੋਈ ਧੱਬਾ ਦਾਗ ਲੱਗਿਆ ਹੋਵੇ ਉਸ ਨੂੰ ਦੱਸ ਦੇਵੇਗਾ, ਪਰ ਸਫਾਈ ਨਹੀਂ ਸ਼ੀਸ਼ਾ ਕਰੇਗਾ। ਸਫਾਈ ਵਾਸਤੇ ਆਪਾਂ ਨੂੰ ਪਾਣੀ ਸਾਬਣ ਵਰਤਣਾ ਪਵੇਗਾ। ਇਹ ਜਿਹੜੀਆਂ ਵੇਦਾਂ ਤੇ ਕਿਤਾਬਾਂ ਇਹ ਸਾਨੂੰ ਸਾਧ ਸੰਗਤ ਜੀ ਪਾਪ ਪੁੰਨ ਬਾਰੇ ਦੱਸ ਦਿੰਦੀਆਂ, ਇੰਨਾ ਕੁ ਤਾਂ ਭਲਾ ਕਰਦੀਆਂ। ਪਰ ਜਿਹੜੀ ਤੱਤ ਵਸਤੂ ਆਤਮਾ ਦਾ ਗਿਆਨ ਹੈ ਉਹ ਸਾਧ ਸੰਗਤ ਜੀ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦਾ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਹਨੇਰੇ ਦਾ ਡਰ ਮੁੰਡ ਤੋਂ ਹੀ ਬੰਦੇ ਨੂੰ ਬਣਿਆ ਰਿਹਾ। ਪਹਿਲੇ ਸਮੇਂ ਵਿੱਚ ਪ੍ਰਕਾਸ਼ ਪੈਦਾ ਕਰਨ ਲਈ ਪੱਥਰ ਤੇ ਘਾ ਰੱਖ ਕੇ ਪੱਥਰ ਮਾਰਨਾ, ਅੱਗ ਪੈਦਾ ਹੋ ਜਾਣੀ, ਫਿਰ ਧੂਣਾ ਲਾ ਛੱਡਣਾ, ਅੱਗ ਬੁਝਣ ਨਾ ਦੇਣੀ। ਅਸੀਂ ਵੀ ਜਦੋਂ ਛੋਟੇ ਛੋਟੇ ਹੁੰਦੇ ਸੀ ਸੰਤ ਸੁਖਾ ਸਿੰਘ, ਕਈ ਵਾਰੀ ਅੱਗ ਬੁਝਣੀ ਤੇ ਦੀਆ ਸਲਾਈ ਬੜੀ ਘੱਟ ਹੁੰਦੀ ਸੀ, ਗੁਆਂਢੀਆਂ ਚੋਂ ਗਿਆਰੀ ਮੰਗ ਕੇ ਲਿਆਉਣੀ। ਇਸ ਤਰ੍ਹਾਂ ਦਾ ਰਿਵਾਜ ਹੁੰਦਾ ਸੀ। ਜਿਹਨਾਂ ਕੋਲ ਫੁਰਸਤ ਹੀ ਲੱਕੜ ਲਾ ਛੱਡਦੇ ਸੀ, ਜਿਹੜੇ ਗਰੀਬ ਸੀ ਉਹ ਪਾਥੀ ਲਾ ਛੱਡਦੇ ਸੀ। ਭਾਵ ਅੱਗ ਬੁਝਣ ਨਾ ਦੇਣੀ ਪ੍ਰਕਾਸ਼ ਦਾ, ਉਦੋਂ ਇਹੋ ਜਿਹਾ ਸਾਧਨ ਸਾਤੋਂ ਪਹਿਲਾਂ ਵੀ ਇਸ ਤਰ੍ਹਾਂ ਚੱਲਦਾ ਹੋਏਗਾ। ਫਿਰ ਥੋੜੀ ਜਿਹੀ ਬੰਦੇ ਦੇ ਦਿਮਾਗ ਨੇ ਤਰੱਕੀ ਕੀਤੀ, ਫਿਰ ਸਾਧ ਸੰਗਤ ਜੀ ਬਾਂਸ ਤੇ ਬਾਂਸ ਰਗੜ ਕੇ ਨਾ ਅੱਗ ਪੈਦਾ ਕਰਨ ਲੱਗ ਪਿਆ ਪ੍ਰਕਾਸ਼ ਵਾਸਤੇ। ਫਿਰ ਹੋਰ ਤਰੱਕੀ ਕੀਤੀ, ਸਰੋਂ ਦਾ ਤੇਲ, ਤਿਲਾਂ ਦਾ ਤੇਲ, ਇਹਦੇ ਦੁਆਰਾ ਦੀਵੇ ਬਲਣ ਲੱਗ ਪਏ। ਫਿਰ ਉਹਨਾਂ ਉੱਤੇ ਚੱਪਣੀ ਮੂੰਹਦੀ ਮਾਰ ਦੇਣੀ, ਉਹਦੀ ਕਾਲ ਅੱਖਾਂ 'ਚ ਸੁਰਮਾ ਪਾਉਣ ਲੱਗ ਪਏ ਲੋਕ, ਵੀ ਅੱਖਾਂ ਦੀ ਲਾਈਟ ਵੀ ਤੇਜ਼ ਰਹੇ ਕਿਉਂਕਿ ਧੰਧਿਆਈ ਦਾ ਮਮੀਰਾ ਹੈ। ਫਿਰ ਸਾਧ ਸੰਗਤ ਜੀ ਮਿੱਟੀ ਦਾ ਤੇਲ ਕੱਢ ਲਿਆ, ਇਹ ਤੋਂ ਲਾਲਟਣ ਤੇ ਗੈਸਾਂ ਬਣ ਗਈਆਂ, ਪ੍ਰਕਾਸ਼ ਵੱਧ ਗਿਆ। ਹਨੇਰਾ ਮਗਰੇ ਰਿਹਾ, ਹਨੇਰੇ ਵਿੱਚ ਟੋਏ ਟਿੱਬੇ ਡਿੱਗਣ ਦਾ ਵੀ ਡਰ, ਗੰਦ ਪਿੱਲ ਲੱਗਣ ਦਾ ਵੀ ਡਰ, ਚੋਰਾਂ ਚਕਾਰਾਂ ਦਾ ਵੀ ਡਰ, ਬਹੁਤ ਤਰ੍ਹਾਂ ਦੇ ਡਰ ਹੁੰਦੇ ਹਨੇਰੇ ਵਿੱਚ। ਹਨੇਰੇ ਵਿੱਚ ਬਹੁਤ ਡਰ ਹੁੰਦੇ, ਪ੍ਰਕਾਸ਼ ਵਿੱਚ ਡਰ ਘੱਟ ਹੁੰਦਾ। ਫਿਰ ਆ ਸਾਇੰਸਦਾਨਾਂ ਨੇ ਹੋਰ ਕੁਝ ਤਰੱਕੀ ਕੀਤੀ, ਬਿਜਲੀ ਦਾ ਪ੍ਰਕਾਸ਼ ਹੋ ਗਿਆ। ਹੁਣ ਤਾਂ ਜਿੰਨੇ ਵਾਟ ਦਾ ਬਲਬ ਜ਼ਿਆਦਾ ਉਨਾ ਪ੍ਰਕਾਸ਼ ਜ਼ਿਆਦਾ, ਕੀੜੀਆਂ ਵੀ ਤੁਰੀਆਂ ਜਾਂਦੀਆਂ ਹਨੇਰੇ ਵਿੱਚ ਦੀਦੀਆਂ। ਦੂਜੇ ਪਾਸੇ ਮਾਡਲ ਸਕੂਲ, ਕਾਲਜ, ਯੂਨੀਵਰਸਿਟੀਆਂ ਬਣ ਗਈਆਂ, ਇਹਨੀ ਬੁੱਧੀ ਦਾ ਪ੍ਰਕਾਸ਼ ਵੀ ਬੜਾ ਪੈਦਾ ਕਰ ਲਿਆ, ਬੁੱਧੀਜੀਵੀ ਬੜੇ ਪੈਦਾ ਹੋ ਗਏ। ਬੁੱਧੀ ਜੀਵੀਆਂ ਨੇ ਲੋਕਾਂ ਨੂੰ ਇੰਨਾ ਭੰਬਲ ਭੁਸੇ ਪਾ ਦਿੱਤਾ, ਸ਼ਾਇਦ ਅਨਪੜ੍ਹਾਂ ਨੇ ਨਾ ਪਾਇਆ ਹੋਇਆ। ਬਾਬਾ ਜਵਾਲਾ ਸਿੰਘ ਮਹਾਰਾਜ ਕਹਿੰਦੇ ਹੁੰਦੇ ਸੀ, ਕਈਆਂ ਦੀ ਵਿਦਿਆ ਤਾਂ ਗਿੱਟਿਆਂ ਚ ਉਤਰ ਜਾਂਦੀ ਹੈ, ਕਈਆਂ ਦੀ ਗੋਡਿਆਂ ਚ, ਕਈਆਂ ਦੀ ਦਿਮਾਗ ਨੂੰ ਚੜ ਜਾਂਦੀ। ਬਹੁਤੇ ਪੜਿਓ ਪਾਗਲਖਾਨਿਆਂ ਚ ਜ਼ਿਆਦਾ ਅਨਪੜ੍ਹ ਘੱਟ ਜਾਂਦੇ ਪਾਗਲਖਾਨੇ, ਕਿਉਂਕਿ ਦਿਮਾਗ ਸੁਰੱਖਿਅਤ ਹੁੰਦਾ ਨਾ, ਪੜ੍ਹਦੇ ਪੜ੍ਹਦੇ ਪਾਗਲ ਹੋ ਜਾਂਦੇ। ਬੜੇ ਬੜੇ MBBS ਡਾਕਟਰ ਅਸੀਂ ਪਾਗਲਖਾਨੇ ਚ ਅੱਖਾਂ ਨਾਲ ਵੇਖੇ, ਪਰ ਮਹਾਰਾਜ ਕਹਿੰਦੇ ਹਰ ਫਲ ਵਾਲੇ ਬਿਰਲੇ ਬੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਿਦਿਆ ਵਸਦੀ ਹੈ, ਪਰ ਜਿਹਦੇ ਹਿਰਦੇ ਚ ਵਸ ਜਾਏ ਉਹਨੂੰ ਕਲਿਆਣ ਦਿੰਦੀ ਹੈ। ਨਾਨਕ ਜਿਨ ਕਾ ਹਿਰਦੈ ਵਸਿਆ ਮੋਖ ਮੁਕਤ ਤਿੰਨ ਪਾਇਆ। ਹੁਣ ਤੁਸੀਂ ਵਿਚਾਰ ਕਰੋ, ਇਹ ਵਿਦਿਆ ਹਿਰਦੇ ਚ ਵਸਾਉਣੀ ਹੈ ਕਿ ਕਿੱਥੇ ਕਿੱਥੇ ਟਿਕਾਉਣੀ ਹੈ। ਇੱਕ ਸਾਧ ਸੰਗਤ ਜੀ, ਸੱਪ ਹੁੰਦਾ ਉਹਦੇ ਕੋਲ ਮਣੀ ਹੁੰਦੀ ਹੈ, ਉਹ ਕੀ ਕਰਦਾ ਹਨੇਰੀ ਰਾਤ ਵਿੱਚ ਰੱਖ ਲੈਂਦਾ ਹੈ, ਉਹਦੇ ਪ੍ਰਕਾਸ਼ ਮੱਛਰ ਮੁੱਛਰ ਡੱਡੀਆਂ ਛੱਡੀਆਂ ਖਾਂਦਾ ਉਹ, ਬਸ ਇੰਨਾ ਕੀ ਕੰਮ ਹੈ। ਦੂਜਾ ਚੰਦ ਦੀ ਚਾਂਦਣੀ ਵਿੱਚ ਰੱਖ ਦਿੰਦਾ ਸਾਧ ਸੰਗਤ ਜੀ, ਉਹ ਕੀ ਕਰਦਾ ਜਿਹੜੇ ਚੰਦਰਮਾ ਦੇ ਸਹਿਯੋਗ ਨਾਲ ਉਹ ਚੋਂ ਅੰਮ੍ਰਿਤ ਝਰਦਾ ਨਾ। ਸੋਮਵਾਰ ਸਸ ਅੰਮ੍ਰਿਤ ਧਰੈ ਚਾਖਤ ਬੇਗ ਸਗਲ ਬਿਖ ਹਰ, ਉਹ ਆਪਣੀ ਜ਼ਹਿਰ ਨੂੰ ਦੂਰ ਕਰਦਾ। ਇਹ ਕਿਹੋ ਜਿਹਾ ਮੂਰਖ ਸੱਪ, ਉਹ ਮਣੀ ਦੀ ਖੁਸ਼ੀ ਚ ਇੰਨੇ ਪਲਸੇਟੇ ਮਾਰਦਾ ਨਾ, ਟਿੱਬੇ ਦੀ ਮਿੱਟੀ ਪਾ ਪਾ ਕੇ ਮਣੀ ਗੁਆ ਲੈਂਦਾ, ਤੇ ਉਹਦੇ ਗੁਆਚਣ ਵਿੱਚ ਇਹ ਪ੍ਰਾਣ ਤਿਆਗ ਜਾਂਦਾ। ਇਸੇ ਤਰ੍ਹਾਂ ਦੇ ਬੁੱਧੀਜੀਵੀ ਹੈ, ਕਈ ਤਾਂ ਵਿਦਿਆ ਪੜ੍ਹ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਢਿੱਡ ਭਰਨ ਤੱਕ ਸੀਮਤ ਹੈ, ਇਹ ਤੋਂ ਵੱਧ ਉਹਨਾਂ ਦੀ ਵਿਦਿਆ ਨਹੀਂ। ਇੱਕ ਸਾਧ ਸੰਗਤ ਜੀ ਹੈਗੇ ਹੈ, ਇੰਨਾ ਹੰਕਾਰ ਪੈਦਾ ਹੋ ਜਾਂਦਾ ਸੀ, ਇੰਨੀਆਂ ਡਿਗਰੀਆਂ ਇੰਨੇ ਡਿਪਲੋਮੇ ਲਏ। ਇੱਕ ਤਾਂ ਡਿਗਰੀ ਹੁੰਦੀ ਨਾ ਕੋਈ ਪਦਵੀ, ਇੱਕ ਡਿਗਰੀ ਹੁੰਦੀ ਕਿਸੇ ਦਾ ਦਿਵਾਲਾ ਨਿਕਲ ਜਾਣਾ, ਐਵੇਂ ਨੀ ਐਵੇਂ ਹੀ ਹੈ, ਦਿਵਾਲਾ ਨਿਕਲ ਜਾਂਦਾ ਜੀ ਦਿਵਾਲਾ। ਉਹ ਹੰਕਾਰ ਦੀ ਖੇਹ ਪਾ ਪਾ ਕੇ ਰਾਵਣ ਵਾਂਗੂ ਆਪਣਾ ਗਿਆਨ ਗਵਾ ਲੈਂਦੇ ਹੈ। ਪੰਡਿਤ ਰੋਵੈ ਗਿਆਨ ਗਵਾਏ, ਮੂਰਖ ਰਾਵਣ ਕਿਆ ਲੈ ਗਿਆ। ਹੈਗਾ ਤਾਂ ਬਹੁਤ ਬੁੱਧੀਜੀਵੀ ਸੀ, ਅੱਜ ਦੇ ਬੁੱਧੀਜੀਵੀ ਤਾਂ ਹਾਲੇ ਧਰਤੀ ਦੇ ਘੁੰਮਦੇ ਹੈ, ਚਾਂਦਲ ਨੂੰ ਗਏ ਪਰ ਹਾਰ ਕੇ ਬਹਿ ਗਏ। ਪਰ ਰਾਵਣ ਜਿਹੜਾ ਸੀ ਉਹ ਕਬੀਰ ਤੋਂ ਪੁਸ਼ਪਕ ਬਵਾਨ ਖੋ ਕੇ ਲੈ ਆਇਆ ਸੀ ਉੱਪਰਲੇ ਲੋਕ ਤੋਂ, ਉਹਦੇ ਚ ਬੈਠ ਕੇ ਰਾਮ ਚੰਦਰ ਅਯੋਧਿਆ ਆਏ ਸੀ, ਲੇਟ ਹੋ ਗਿਆ ਸੀ। ਕਹਿੰਦੇ ਘਬਰਾਓ ਨਾ, ਮੇਰੇ ਕੋਲ ਇੱਕ ਬਵਾਨ ਹੈ ਜਿਹੜਾ ਮਨੋ ਬੇਗਨ ਚੱਲਦਾ, ਸਟੇ ਰੰਗ ਨਹੀਂ ਫੜਨਾ ਪੈਂਦਾ, ਚਾਬੀ ਨਹੀਂ ਲਾਉਣੀ ਪੈਂਦੀ, ਪੈਟਰੋਲ ਨਹੀਂ ਪਾਉਣਾ ਪੈਂਦਾ, ਮਨੋ ਬੇਗਨਾ ਚੱਲਦਾ। ਉਹ ਉੱਥੋਂ ਲਿਆਇਆ ਸੀ ਖੋ ਕੇ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ, ਉਹਨਾਂ ਤੋਂ ਸਾਧ ਸਾਈਂ ਨੌਕਰ ਬਣਾ ਕੇ ਆ ਕੰਮ ਲੈਂਦਾ ਸੀ ਉੱਪਰਲੇ ਲੋਕਾਂ ਦੇ ਦੇਵਤਿਆਂ ਤੋਂ, ਐਡਾ ਬੁੱਧੀਜੀਵੀ। ਪਰ ਬੁੱਧੀਜੀਵੀ ਦੀ ਬੁੱਧੀਜੀਵੀ ਕਿੱਥੇ ਰਹੇ? ਸਾਧ ਸੰਗਤ ਜੀ ਪੜਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰਾਂ, ਕਿਹੜੀ ਵਿਦਿਆ ਕਲਿਆਣਕਾਰੀ ਹੈ? ਗੁਰਪ੍ਰਸਾਦੀ ਵਿਦਿਆ ਵਿਚਾਰੇ, ਪੜ ਪੜ ਪਾਵ ਹੈ ਮਾਨ, ਆਪਾ ਮੱਧੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਫਿਰ ਤਾਂ ਹੈਗੀ ਵਿਦਿਆ, ਦੀਵਾ ਆਪਾਂ ਜਗਾਉਂਦੇ ਹਾਂ, ਜੇ ਤਾਂ ਘਿਓ ਰਹੇ ਬੱਤੀ ਦੇ ਥੱਲੇ ਫਿਰ ਤਾਂ ਕਰਦੀ ਆ ਪ੍ਰਕਾਸ਼, ਤੇ ਜੇ ਘਿਓ ਬੱਤੀ ਦੇ ਉੱਤੇ ਚੱਲ ਜਾਏ ਦੀਵਾ ਬੁੱਝ ਜਾਂਦਾ ਤੇ ਹਨੇਰਾ ਹੀ ਹਨੇਰਾ ਹੋ ਜਾਂਦਾ। ਜੇ ਤਾਂ ਬੁੱਧੀ ਰਹੂਗੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਥੱਲੇ ਫਿਰ ਤਾਂ ਕਰੂਗੀ ਪ੍ਰਕਾਸ਼, ਤੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਬੁੱਧੀ ਦੇ ਥੱਲੇ ਕਰਾਂਗੇ ਫਿਰ ਹਨੇਰਾ ਹੀ ਹਨੇਰਾ। ਆ ਬੁੱਧੀਜੀਵੀ ਸੁਣ ਲਿਓ, ਕੋਈ ਹੈਗਾ ਬੁੱਧੀਜੀਵੀ ਤੁਹਾਡੇ ਚ? ਹੈਗਾ ਤੇ ਸੁਣ ਲਓ, ਘਿਓ ਨਾ ਦੀਵਾ ਬਲਦਾ ਪਰ ਜੇ ਬੱਤੀ ਡੁੱਬ ਜਾਏ ਵਿੱਚ ਫੇਰ ਨਹੀਂ ਬਲਦਾ ਨਾ। ਅੱਜ ਦੇ ਬੁੱਧੀਜੀਵੀ ਗੁਰੂ ਗ੍ਰੰਥ ਸਾਹਿਬ ਤੇ ਥੀਸਿਸ ਲਿਖਣ ਲੱਗ ਪਏ, ਆ ਪਿਛੋਰੇ ਯਾਰ ਕੇ ਫਿਰ ਮਾਫੀਆਂ ਵੀ ਮੰਗ ਮੰਗ ਕੇ ਗਏ। ਆ ਪਿੱਛੇ ਜਾ ਜਵੱਦੀ ਵਾਲਿਆਂ ਦਾ ਬਾਬੇ ਨੇ ਦਿਸ਼ਟਾਂਤ ਦਿੱਤਾ ਸੀ, ਜਵੱਦੀ ਵਾਲੇ ਬਾਬੇ ਨੇ ਸੰਮੇਲਨ ਕਰਾਇਆ, ਉੱਥੇ ਇੱਕ ਬੁੱਧੀਜੀਵੀ ਇਹੋ ਜਿਹਾ ਆਇਆ, ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਅੱਜ ਤੋਂ 350 ਸਾਲ ਪਹਿਲਾਂ ਲਿਖਿਆ, ਅੱਜ ਦੇ ਮੌਕੇ ਕੋਈ ਮਾਡਰਨ ਗ੍ਰੰਥ ਚਾਹੀਦਾ। ਇਹੋ ਜਿਹਾ ਬੁੱਧੀਜੀਵੀਆਂ ਦੇ ਸੰਮੇਲਨ ਕਰਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭੂਤ ਪ੍ਰਖਤ ਵਰਤਮਾਨ ਤੁਰਿਆ ਪਦ ਦਾ ਗਿਆਨ ਦੇਣ ਵਾਲੀ ਬਾਣੀ,
चारे वेद जाके ओंकार ते खत्म हो गए। गुरु ग्रंथ साहिब ओंकार तो आरंभ किया गया, चारे वेदा ने ओंकार ते जाके फुल स्टाप लाता, ते गुरु ग्रंथ साहिब शुरू ओंकार तो किया। जड़ा वेदा का अंग सी वह त्रिधा मूर्ति का वाचक सी, ब्रह्मा विष्णु शिव का आ ऊ मा, पर गुरु नानक ने एका ला के दस दिता कि तिना देवत्या का वाचक ने, एक एक अकाल पुरख का वाचक है। कई कह देंगे गुरु ग्रंथ साहिब वेदा का अनुवाद है, उन्होंने पूछना सी भी वेदा का अनुवाद कराने लई पढ़ाउण वास्ते गुरु नानक नूं गया कौन सी, वह कि यूनीवर्सिटी सी जिस गुरु नानक ने डिप्लोमा लैके अनुवाद किया, कोई दस सकदा कि महाराज नूं पढ़ाउण वाला कौन है। जिन्हां को पिता ने पढ़ाउण भेजिया सी ना, धन बाबा नानक उन्हां नूं पढ़ा के आया, वह पढ़िया नहीं किसे तों, जिथे भी गया पढ़ाउंदा ही गया सारिआं नूं, शब्द जीती सिद्ध मंडली की तोस अपना पंथ नराला। पुराने जमाने च जदों हलकिया कुत्ता कट जांदा सी ना, उदों साध संगत जी मंत्र द्वारा इलाज हुंदा सी, उह इलाज सानू भी संत दस गए, किते किते असीं भी करीदा, टीके नहीं लाउणे पैंदे। मंत्रां च बरकत हैगी है, जिन्नी जिन्नी उहनां च सत्ता ऋषियां दे तप दी, अज भी कम करदे, प्रतख काम करते। यह गुरबाणी दे मंत्र दी ताकत किवें खत्म हो सकती है, सप्पां दा मंत्र है, पानी पड़ा दईए सत वारी पढ़ के उदों रोंदे आउंदे ते हसदे जांदे। ओ ऋषियां दे मंत्रां दी ताकत हाले मौजूद है, ते पातशाह दे मंत्र दी ताकत किवें खत्म हो सकती है। पर अज बड़े अफसोस नाल कहना पै रहा है कि सिख गुरु ग्रंथ साहिब नूं छड्ड के कन्ना बाटी कुर वालियां तों मंत्र लजदे फिरदे। जड़ा गुरु नानक ने मंत्र सचखंड तो लिया मूल मंत्र उते साडा यकीन नहीं रहा, जड़ा सचखंड मंत्र लिया उते यकीन नहीं रहा, ते जिहड़े बंदियां दे बोगस मंत्र बनाए है उन्हां दे यकीन है। ते जे पुछे तुहाडे गुरु ने मंत्र की दस्या, कहिंदे दसण दा हुक्म नहीं। जिहड़ी फार्मी चीज आ डोडे आ फीम है, किते बाजार च प्रतख बेचदा कोई? डोडे वाले लोके जाणगे, फीम वाले लोके बेचणगे, भुक्कियां जिन्हें बेचते। ते जिन्होंने कोई सही चीजां दी दुकान खोली होवे ना, इश्तिहारां अखबार आंदणगे खुशखबरी खुशखबरी खुशखबरी, फलानी चीज दा स्टोर खुल गया, क्योंकि असली चीज है। ते जिहड़ी फार्मी चीज होवे उह लुको के बेचीती है, इह जिहड़े फार्मी मंत्र आ ना लुको लुको के दे रहा है। पर साडे गुरु नानक ने जिहड़ा असली मंत्र दिता, आपां नूं लुकाउण दी की लोड है? अच्छा जी, उह कुत्ते दा इलाज साधु मंत्र नाल करदे हुंदे सी, गुप्त मंत्र पढ़ना ते कुत्ते दा हलका उतार देना। एक बारी हलकया कुत्ता बहुतियां नूं वढ गया, संतां को जिधर हुण मारा सानू हलकया वढ गया, सानू हलकया वढ गया, पशुआं नूं भी वढ गया, बंदियां नूं भी वढ गया। संतां ने विचार कीती, जे हुण कन्ना मन्ना कुर करके गोवत मंत्र सुणाउंदे रहे जाते तां एक नूं बचावांगे दूजे हलक जाणगे। इहो जी जुगती करिए भई मंत्र इक्को बारी पढ़िए ते हलक भी सारिआं दा इक्को बारी उतर जाए। उन्हें उच्चा सारा जिम्मिया बाबिया ने थड़ा बनाया ना गुरु ग्रंथ साहिब लई, इउं उच्चा थड़ा बना लिया, थड़ा बना के ढोल ते डगे वाले नूं सद लिया, तू ढोल ते डगा मारी ते मैं उच्ची सुर नाल मंत्र पढ़ू। ते जिन्हां नूं कुत्ते ने वढ्या सारे मोहरे बहाल लै, ते ज्यों मंत्र पढ़िया इक्को वारी पढ़ के सारिआं दा उच्ची सुर नाल हलक उतार दित्ता। इस तरह पुराने जिहड़े साध हुंदे सी ना उह गुप्त मंत्र दिंदे हुंदे सी, अजकल भी कई हैगे, तुहाडे गुआंढ भी बड़े आ, माझी वाले तुहाडे गुआंढ बहुत, दरिया के किनारे किनारे ज्यादा रहिंदे आ, गज के बोलो साडे खुशकी वाले इलाके घट आउंदे आ, खुशकी दे इलाके च घट मौजे पाउंदे आ, इह ज्यादा तुहाडे नेड़े नेड़े रहिंदे ज्यादा। सो साध संगत जी ते धन गुरु नानक ने कहा मरदानिया, लोभ रूपी कुत्ता बहुतियां नूं वढ गया है, जे हुण कन्ना बाटी कुर वाले मंत्र दिते ते दुनिया ने हलक हलके मर जाणा। हुण इहो जिहा मंत्र सुणाईए, तू फड़ रवाब ते मैं नाल गाउणा उच्ची सुर नाल। फिर मरदाने ने रवाब बजाया ते धन गुरु नानक ने मंत्र गाया, लो आपां वी गा लईए। एक ओंकार सतनाम करता पुरख निरभउ निरवैर
अकाल मूरत अजुनी साहब भंग गुर प्रसाद जप आद सच जुगाद सच है भी सच नानक होसी भी साचा मंत्र सुल्तानपुर लिया के दिता। बेर साहब तो गए ते सुल्तानपुर प्रगट हुए संतां दा घाट रास्ता जितो शुरू किया। भाई भगीरथ नूं पहला सुनाया जिहड़ा दातन रोज लैके आउंदा सी आ भाई विधि चंद निर्मलिया दी भाई भगीरथ अयोध्या वाली संप्रदा चो होए गज के बोलो जिन्हों विधि चंद छीने का खिताब मिले विधि चंद सीना छीना गुरु का सीने का खिताब मिले ये भाई भगीरथ की संपर्दा जो भाई अदली सी जिन्हों की संगत करके इतने पहुंचे फिर महाराज की बख्शिश पातशाह दी हुई। सो साह संगत जी लोभ लहर सुहान हलक है हलक हो सब है बगारे मेरे सतगुर कह दीवान खबर जा हुई गुर ज्ञान खड़ग लै मार। ते हुण तुसी अज सानू हुण बाहां खड़ियां करके दसो भी कन्ना बाटी कुर आलियां दे मगर घुमणा के पंज प्यारे आए अमृत छक उहनां तों मंत्र लैणा जिहदा पंजां प्यारियां आलियां दे मंत्र नाल सहमत आ फिर मैं समझांगा कि संतां दा एडा वड्डा समागम कीता सफल आ। जे सहमत आ ते करो फिर बाहां खड़ियां बीबी ओ तुहानू नहीं मंजूर तुहानू बाबे दूए चाहीदे इन्हां नूं बाबा नानक नहीं चाहीदा इन्हां नूं चाहीदे तागे तबीतां वाले मंत्री जंत्री पानी ते फूका मारन वाले सुआह दी भुक्की देण वाले चाहीदे इन्हां नूं इन्हां दा खैड़ा छड़ दिओ भुक्कियां वालियां दा तबीतां तागियां वालियां दा जंत्रियां मंत्रियां वालियां दा जिहड़ा गुरु नानक दा मूल मंत्र पढ़दा ना ईदे ते कोई मंत्र जंत्र तंत्र टूना टामन तागा तबीत भूत प्रेत खबीस चड़ेड़ चुरुंडी दे नेड़े नहीं आउंदी। तंत मंत्र ने जो है तित चाख ना लागै एहो जिहा मंत्र इस मंत्र ते आपां नूं यकीन क्यों नहीं रहा कारण की वो कारण यह होया जिहड़े साडे लीडर सी ना इन्हां ने देखिया कि साडे रास्ते च जे रोड़ा कोई अटकाया किसी ने तो साधा ने अटकाउणा। औरंगजेब नूं भी बड़ा डर होया ते रावण नूं भी रावण ने टैक्स लाया सी ते खून का टैक्स लिया सी वो खून तो बनी सी सीता उही रावण की मौत का कारण बन। फिर साहिब सिंह औरंगजेब ने साधा दीआं बेड़ियां भर भर डोब दित्ती एक संत पिछे रह गया कहिंदे मैं भी औरंगजेब का जवाई मैनू भी लै जाओ कहिंदे कमाल की गल है एडा हंकारी आदमी औरंगजेब का जवाई कहिंदा हां होर जवाई नहीं तो होर की कहिंदे नूं लियाओ फड़ के मुश्कां बनो जी कहिंदा साधा जां करामात दिखा जां शरा नूं मन ला वह कहिंदा शरा कुत्ती कौन हुंदी कहिंदा है कि नहीं गोले नाल अड़ाउण वाला कहिंदे इउं करो इहनूं तोप दा एक गोला मार के अड़ा दिओ। कहण लगा फिर सवा मीटर कपड़ा लिओ कहिंदा शायद तू करामात ही दिखावे उहने की कीता कपड़ा जिहड़े गोला लगे ना तोप ना चलाउण इउं तान लिया अपने हत्थां च वह गोला बिचे बोच गया जी पता नहीं कित्थे लुको गया कहिंदे पंज गोले मारो वह भी लुको गया पच्ची पजा आखिर जी एक लख गोला मारिया वह संत एक लख गोला जजब करके कहन लगा औरंगजेब साधा पहला करामा दिखाउणी मनदा ना सुन दिखाई भी जाना कहिंदा अगे राम राय ने थोड़ियां दिखाइया सी तू करामाता ना बाज आउण वाला बंदा नहीं तैनू करामात दिखा लैण वाला आनंदपुर की धरती माखोवाल च आ गया तेरी तोप दे मुंह ना तोप दा मुंह जोड़ू फिर तैनू दसू भी करामात की हुंदी है। ये करामाता तां होणियां संतां भगतां गुरमुखां दी शरदा लई तेरे अर्गे मनमुख जड़े ना चूकार हमा हील ते दर्ग जस्त हलाल अस्त बुरदन बा शमशीर दस्त। बहादुर शाह ने पूछा सी ना दसम पातशाह नूं महाराज करामात दिखाओ जेब चो मोहर कढ़ी कहिंदे आ करामात है चांदी दी जुत्ती मार के जिहनूं मर्जी खरीद ला माया कहिंदे महाराज भी ठीक है पर इह तां अमीरां दी करामात होई ना फकीरां वाली कहिंदे तेरी कलम करामात जिहनूं मर्जी जमीनां दे पटे लिख के दे दे राजा हां कहिंदे महाराज तां बादशाह वाली कहिंदे तेरी जबान करामात है फांसी दे तख्ते ते लटकण वाले बंदे नूं ला सकदा इक हुक्म करके कहिंदे महाराज इह भी ठीक है पर संतां वाली कहिंदे जदों दुनिया दीआं सारीआं करामातां विरुद्ध तलवार कढ ले जोई म्यान मदन सोई भवानी कहाए। कई अजकल साध संगत जी दुर्गा देवी नूं कहिंदे आ भगौती लिखिआ
ਪਰ ਆਪਾਂ ਦਸਮ ਗ੍ਰੰਥ ਦੁਆਰਾ ਵਿਚਾਰ ਕਰੀਏ। ਲਈ ਭਗਵਤੀ ਦੁਰਗਸ਼ਾ ਬਰ ਜਾਗਣ ਭਾਰੀ, ਲਾਈ ਰਾਜੇ ਸੁੰਭ ਨੂੰ ਰਤ ਪੀਆ ਪਿਆਰੀ। ਕਿ ਹੱਥ ਵਿੱਚ ਦੇਵੀ ਫੜ ਕੇ ਯੁੱਧ ਕੀਤਾ ਦੇਵੀ ਨੇ, ਉੱਥੇ ਭਗਵਤੀ ਸ਼ਬਦ ਤਲਵਾਰ ਦਾ ਹੀ ਆਇਆ। ਸੋ ਭਗਵਤੀ ਜੋ ਭਗਵੰਤ ਹੈ ਜਾਣੇ, ਭਗਤ ਦਾ ਵਾਚਕ ਵੀ ਹੈ ਜੇ ਇਸਤਰੀ ਲਿੰਗ ਨਾ ਕਰੀਏ, ਤੇ ਭਗਵਾਨ ਦਾ ਵੀ ਵਾਚਕ ਹੈ ਤਲਵਾਰ ਦਾ ਵੀ ਵਾਚਕ, ਭਗਤ ਦਾ ਵਾਚਕ ਵੀ ਹੈ ਜੇ ਇਸਤਰੀ ਲਿੰਗ ਨਾ ਕਰੀਏ, ਤੇ ਭਗਵਾਨ ਦਾ ਵੀ ਵਾਚਕ ਹੈ ਤਲਵਾਰ ਦਾ ਵੀ ਵਾਚਕ ਹੈ। ਜਿਹੜੇ ਗੁਰਮਤ ਕੋਸ਼ ਦੇ ਅਰਥਾਂ ਤੋਂ ਨਵਾਕਵ ਹੈ ਉਹ ਇਸੇ ਤਰ੍ਹਾਂ ਭੰਬਲ ਭੂਸੇ ਪਾਈ ਜਾਂਦੇ। ਆਹ ਹੁਣ ਹੋਲਾ ਮਹੱਲਾ ਆ ਰਿਹਾ ਨਾ ਮੁਹਰੇ 21 ਨੂੰ, ਸਾਡੀ ਮਾਤਾ ਤੇ ਬੈਠੀ ਆ ਆਨੰਦਪੁਰ ਸਾਹਿਬ ਕੌਰ, ਤੇ ਕਈਆਂ ਨੇ ਚਾਚੀ ਕੋ ਪਹਾੜੀ ਚੜ੍ਹਨ ਲੱਗ ਪੈਣਾ। ਉਹਨਾਂ ਨੂੰ ਮੈਦਾਨ ਵਾਲੀ ਮਾਤਾ ਨੀ ਚੰਗੀ ਲੱਗਦੀ, ਜਿੱਥੇ ਥਾਂ ਥਾਂ ਜਲੇਬੀਆਂ ਦੇ ਪੜਾਰੇ, ਲੱਡੂਆਂ ਦੇ ਪੜਾਰੇ, ਬੂੰਦੀਆਂ ਪਕੌੜੇ ਖਾਣ ਨੂੰ, ਉੱਥੇ ਪੀਣ ਨੂੰ ਪਾਣੀ ਵੀ ਨਾ ਮਿਲੇ, ਜੁੱਤੀਆਂ ਦੇ ਤਲੇ ਘੱਸ ਕੇ ਵੀ ਉੱਥੇ ਦੇ ਉੱਥੇ ਹੀ ਰਹਿ ਜਾਣਾ, ਤੇ ਸਾਹ ਸਿਰਗਟਾਂ ਦੇ ਧੂੰਏ ਫੱਕਣ ਨੂੰ, ਤੇ ਐਨ ਬਰੰਗ ਚਿੱਠੀ ਵਾਂਗੂ ਪੰਡੇ ਮਾਂਜ ਕੇ ਤੁਹਾਨੂੰ ਭੇਜ ਦਿੰਦੇ, ਜਿਹੜੇ ਜੇਬ ਚ ਪੈਸੇ ਉਹ ਵੀ ਰਗੜ ਲੈਂਦੇ ਆ। ਪਰ ਜਾਣਾ ਸੀ ਚਾਚੀ ਕੋਲ, ਕੋਈ ਅੰਨੇ ਦਾ, ਕੋਈ ਹੰਨੇ ਦਾ, ਕੋਈ ਪਹਾੜਾਂ ਵਾਲੀ ਰੰਨੇ ਦਾ, ਢੋਲ ਢਮਾਕਾ ਸਰਬਤ ਦਾ, ਤੇ ਹਿਰਬਸ ਬਾਬੇ ਨਾਨਕ ਦੀ। ਪਰ ਆਓ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਨਿਰਮਲ ਪੇਖ ਅਪਾਰ ਤਾਸਮਨ ਅਵਰਨਾ ਕੋ। ਆ ਲੋ ਬਾਬੇ ਨਾਨਕ ਦੀ ਇੱਕ ਧਾਰਨਾ ਲਾ ਲਈਏ, ਗੱਜ ਵੱਜ ਕੇ ਬੋਲਿਓ ਜਰਾ, ਜਾਣਾ ਮੈਂ ਵੀ ਦੂਰ ਹੈ ਤੇ ਆਇਓ, ਤੁਸੀਂ ਵੀ ਬੜੇ ਬਾਂਡੇ ਹੋ, ਤੇ ਬਾਬੇ ਤਾਂ ਮੇਰੇ ਤੋਂ ਵੀ ਦੂਰ ਜਾਣ ਲਈ ਬੈਠੇ ਹੈ ਕਰਨਾਲ, ਤੇ ਸਿੰਘ ਸਾਹਿਬ ਵੀ ਆ ਪਹੁੰਚੇ ਆ, ਉਹ ਤਾਂ ਅੱਗੇ ਖੜਕੂ। ਗੱਜ ਕੇ ਬੋਲੋ ਸਤਿ ਬਾਬੇ। ਐਸੇ ਹੈ ਅਸੀਂ ਇੰਗਲੈਂਡ ਚ ਗਏ, ਇੱਕ ਘਰ ਸਾਨੂੰ ਲੈ ਗਿਆ, ਉੱਥੇ ਦੇਵੀ ਦੇ ਮੂਹਰੇ ਗੁਰੂ ਗੋਬਿੰਦ ਸਿੰਘ ਹੱਥ ਜੋੜ ਕੇ ਬਹਾਲਿਆ, ਇਹੋ ਜਿਹੀ ਫੋਟੋ ਬਣਾਈ। ਮੈਂ ਕਹੋ ਬਾਣੀ ਕਹਿੰਦੀ ਕੋਟ ਦੁਰਗਾ ਜਾ ਕੇ ਮਰਦਨ ਕਰੈ, ਉਹ ਕਰੋੜਾਂ ਦੇਵੀਆਂ ਦਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀਆਂ ਤਲੀਆਂ ਝਸ ਰਹੀਆਂ। ਭਾਈ ਭਗੀਰਥ ਕਾਲੀ ਦਾ ਪਾਸ਼ਕ ਸੀ ਮਲਸੀਹਾਂ ਵਾਲਾ, ਕਾਲੀ ਕਹਿੰਦੀ ਮੇਰੇ ਕੋਲ ਕੁਝ ਨੀ, ਜੇ ਲੈਣਾ ਤੇ ਜਾ ਬਾਬੇ ਨਾਨਕ। ਭਾਈ ਲਹਿਣੇ ਨੇ ਸਾਨੂੰ ਕੌਤ ਕਰਕੇ ਦਿਖਾਇਆ, ਉਹਨਾਂ ਨੂੰ ਪ੍ਰੇਰ ਕੇ ਦੇਵੀ ਦੇ ਚੇਲੇ ਲੈ ਤੁਰੇ, ਉਹ ਦੇਵੀ ਦੇ ਅਪਾਸ਼ਕ ਨਾਲ ਭਾਈ ਲਹਿਣਾ ਜੀ ਵੈਸੇ ਹੀ ਲੈ ਤੁਰੇ। ਜੇਲੇ ਅੱਗੇ ਗਏ ਤੇ ਮਹਾਰਾਜ ਦੇ ਡੇਰੇ, ਦੇਵੀ ਸਵੇਰੇ ਝਾੜੂ ਦੇਵੇ ਕਰਤਾਰਪੁਰ, ਕਹਿਣ ਲੱਗੇ ਬੀਬੀ ਕੌਣ ਆ ਸਵੇਰੇ ਘੁੰਮਦੀ ਹੈ। ਕਹਿਣ ਲੱਗੀ ਜਿਨ੍ਹਾਂ ਦੇ ਨਾਲ ਤੁਰ ਪਿਆ ਜਿੱਥੇ ਚੱਲੇ ਆ, ਮੈਂ ਗੁਰੂ ਨਾਨਕ ਦੇ ਦਰਬਾਰ ਚ ਝਾੜੂ ਦੇ ਕੇ ਕਲਿਆਣ ਪ੍ਰਾਪਤ ਕਰਨ ਆਈ ਹੈ। ਕਹਿੰਦਾ ਫੇਰ ਤਾਂ ਵੇਲੇ ਹੀ ਨਾ ਬੀਬੀ ਤੈਨੂੰ ਦੱਸ ਦਿੱਤਾ, ਮੈਂ ਤਾਂ ਬਾਬਾ ਛੱਡ ਕੇ ਬੀਬੀ ਵੱਲ ਤੁਰ ਪਿਆ ਸੀ। ਤੇ ਅੱਜ ਕੱਲ ਤੇ ਬੀਬੀਆਂ ਤੇ ਬੀਬੀਆਂ ਦਾ ਹੁਣ ਜ਼ੋਰ ਬੜਾ, ਤੇ ਜਿਹੜੇ ਘਰਾਂ ਚ ਪਹਿਲਾਂ ਦਾ ਅਸੀਂ ਜਾਂਦੇ ਹੀ ਬਹੁਤ ਘੱਟ, ਕਿਤੇ ਕਿਤੇ ਪ੍ਰੇਮੀ ਗ੍ਰਿਹਸਤੀ ਬੜਾ ਧੱਕਾ ਕਰਦੇ ਜਾਣਾ ਪੈਂਦਾ, ਤੇ ਹੁਣ ਕੀਤਾ ਕੰਮ ਹੀ ਨੀ ਕੀ ਹੈ। ਗੁਰੂ ਨਾਨਕ ਦਸਮ ਪਾਤਸ਼ਾਹ ਪੰਜੇ ਪਾ 33 ਤਵੀ ਤੇ ਬੈਠ ਲੇ ਕਲੰਡਰ, ਨੌਵੇਂ ਪਾਤਸ਼ਾਹ ਦੇ ਸ਼ਹੀਦੀ ਦੇ, ਦਸਵੇਂ ਸਾਹਿਬਜ਼ਾਦਿਆਂ ਦੇ ਨਾਲ, ਆ ਜਿਹੜੇ ਐਕਟਰ ਤੇ ਐਕਟਰੈਸ ਇਹਨਾਂ ਦੇ ਵੀ ਲਟਕਾਏ ਹੁੰਦੇ। ਫਿਰ ਪਤਾ ਵੀ ਅੱਜ ਬਾਬਿਆਂ ਨੇ ਉਹਨਾਂ ਤੇ ਕਲੰਡਰ ਪੁੱਠੇ ਕੀਤੇ ਹੁੰਦੇ, ਲਾਉਣੇ ਨਹੀਂ ਪੁੱਠੇ ਕਰ ਦੇਣੇ, ਵੀ ਅੱਜ ਬਾਬੇ ਆਏ ਇਹਨਾਂ ਨੂੰ ਪੁੱਠਾ ਕਰ ਛੱਡੋ, ਜਿਹੜੇ ਬਾਬਿਆਂ ਨੇ ਪੌਂਖਾ ਬਾਹਰ ਪਾਇਆ ਤੇ ਇਹਨਾਂ ਨੂੰ ਸਿੱਧੇ ਫੇਰ ਕਰ ਲਾਂਗੇ। ਤੇ ਅਖਬਾਰਾਂ ਵਾਲੇ ਉੱਥੇ ਬਾਬਾ ਦੀਪ ਸਿੰਘ ਦੀ ਫੋਟੋ, ਉੱਥੇ ਕੰਜਰ ਤੇ ਕੰਜਰੀ ਦੀ ਫੋਟੋ, ਉੱਥੇ ਦਸਮ ਪਾਏ ਕੋਈ ਫਰਕ ਰਹਿਣ ਦਿੱਤਾ ਸੀ, ਕੋਈ ਫਰਕ ਰਹਿਣ ਦਿੱਤਾ ਗੁਰੂ ਸਾਹਿਬ ਦੇ ਚਿੱਤਰਾਂ ਦਾ ਜਾਂ ਇਹਨਾਂ ਦਾ ਸਾਡੀ ਦ੍ਰਿਸ਼ਟੀ? ਉੱਥੇ ਸਾਧ ਸੰਗਤ ਜੀ ਉਹਨਾਂ ਦੇ ਲੱਚਰ ਗੀਤ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਤੇ ਮੁਸਲਮਾਨਾਂ ਦਾ ਕਦੀ ਕੁਰਾਨ ਸ਼ਰੀਫ ਚ ਆਇਤ ਦੇਖੀ ਹੈ? ਕਦੀ ਮੁਹੰਮਦ ਦੀ ਫੋਟੋ ਵੇਖੀ ਹੈ? ਜਿੱਥੇ ਉਹਨਾਂ ਨੂੰ ਖੜੇ ਕਰਦਾ ਖੜੇ, ਪਰ ਜੇ ਚਾਰ ਸਪੇਰੋਂ ਇਸ ਵੇਲੇ ਰੁੜੇ ਤੇ ਸਾਡੇ ਸਿੱਖ ਹੀ ਰੁੜੇ ਜਾ ਰਹੇ, ਰੁੜੇ ਹੋਏ ਬੰਦੇ ਦੇ ਪੱਲੇ ਕੁਝ ਨਹੀਂ ਪੈਂਦਾ ਹੁੰਦਾ। ਹੁਣ ਇਹ ਜਿਹੜੇ ਸੰਤ ਸਮਾਗਮ ਕੀਤੇ ਜਾ ਰਹੇ, ਇਹਦਾ ਮਤਲਬ ਕਿ ਮਹਾਰਾਜਾ ਆਲਾ ਸਿੰਘ ਦੇ ਮੁੰਡਾ ਹੋਇਆ, ਘਰ ਵਾਲੀ ਫੱਤੋ ਅੰਮ੍ਰਿਤ ਨਾ ਛਕੇ, ਉਹ ਸਹੀ ਸੁਲਤਾਨ ਦੀ ਚੇਲੀ, ਰੋਜ਼ ਦੀਵਾ ਬਾਲਣ ਜਾਏ। ਹੁਣ ਆ ਸਾਡੀਆਂ ਬੀਬੀਆਂ ਨੂੰ ਗੁਰੂ ਨਾਨਕ ਦਾ ਗੁਰਪੁਰਬ ਹੋਲਾ ਮਹੱਲਾ ਦਾ ਭੁੱਲ ਜਾਣਾ, ਜਦਣ ਵੀਰਵਾਰ ਹੋਵੇ ਲੈ ਤਾਂ ਭੁੱਲ ਜਾਏ, ਉਦਣ ਆਟੇ ਦਾ ਦੀਵਾ ਬਣਾਇਆ ਹੁੰਦਾ, ਇੱਕ ਬੱਟੀ, ਇੱਕ ਤੇਲ ਦੀ ਸ਼ੀਸ਼ੀ ਤੇ ਤੀਲਾਂ ਦੀ ਡੱਬੀ ਫੜੀ ਆਉਂਦੀ, ਭੈਣ ਜੀ ਕਿੱਥੇ ਚੱਲੀ ਹੈ? ਅੱਜ ਤੈਨੂੰ ਨੀ ਪਤਾ, ਅੱਜ ਜੁਮਾ ਜੁਮਾ। ਤੇ ਮਹਾਰਾਜ ਨੇ ਕਿਹਾ ਗੋਰ ਮੜੀ ਮੱਡ ਭੁੱਲਣਾ ਮਾਨੇ ਖਾਲਸਾ ਤਾਹੇ ਨਖਾਲਸ ਜਾਣੇ, ਅਸੀਂ ਤੁਰੇ ਕਿੱਧਰ ਜਾ ਰਹੇ ਹਾਂ? ਸਾਧ ਸੰਗਤ ਜੀ, اس ویلے آلہ سے نے ارداس کیتی ہے کلگیاں والے پاتشاہ بچے دی پہلا گرو دی ماں ہوندی ہے جے ہن یہ امرت نہیں چھکدی ایدے گودی چ پالن والا بچہ ایدا دودھ چنگن والا ان امرت کتھے چھکنا میرا کہنا نہیں اپنی ماں دا کہنا مننا پہلی ماسٹر ماتا ہوندی دوجے سکولاں کالجاں دے تیجے نمبر تے سادھو سنت چوتھے دے پاتشاہ تو پھر آپ پی ایچ ڈی دا ہی کورس کراؤندے تے اسی تھلے دے نوں مندے ہی نہیں ماسٹر کہندے سیدھی پی ایچ ڈی کر لئیے تے سیدھا اوپر دا ڈنڈا کیویں پھڑ لاں گے پہلے ماسٹراں کو جانا ہی پو نا پرائمری کہندے کرنی نہیں سیدھی پی ایچ ڈی کر لینی اج کل بدھی جی یہ ہو جا کے جمپ ہے آ سنگھ صاحب نے بھی بڑا گھول لگا رہا بدھی جی بھی آدھا گج کے بولو ستنگ سانو بھی روز بڑے ملتے پر این برین باش کر کے بھیجی دے برین باش کر کے کہندے بابا جی دسو بھی تھی پڑھے کہڑے سکول چ میں کہا سکول چ نہیں پڑھے اہی تا ڈالی دیا روٹیاں کھا کھا بوڑا ملے پڑھے گج کے بولو پڑھایا ضرور سانو کہ احساس میں سو ساتھ سنگ جو نے ارداس کیتی ہے کلگیاں والے پاتشاہ مینو اس بچے دی لوڑ نہیں اے بچہ مر جاوے مہاراجا اللہ سنگ جی دے نام دے پٹی اللہ آلے دی پٹی سیدھا پٹیالہ بن گیا ساتھ سنگ بچہ مر گیا ہن لگی پٹن کہن لگا جاندا تو سخی سلطان تو جندہ کرا دے نہیں میں باجاں والے پاتشاہ تو جندہ کرا دینا پر گالیا امرت چھکنا کو پر بیبیاں نو پوت بات تے جو مرضی کرا لو کہندی منظور ہے تیرا امرت خالصا پانچ پیارے بلا لے امرت چھکایا تے نالے ارداس کرائی جلے ارداس کیتے بچہ سات نام شری وائگرو کہندا اٹھ کے بہ گیا مہاراجا آلہ سنگھ کہنے لگے دس تیرا سخی سلطان بڑا کہ میرا باجاں والا پاتشاہ بڑا جنوں نند لال جی ایوں کہندے دین دنیا در کمندے آپری رخ سارے ماں ہر دو عالم قیمت جگ تار موے جارے ماں ہے باجاں والے پاتشاہ تیرے سنہری کیساں دے دو بال مینو مل جان میں تینا جہاناں دی بادشاہی نو ٹھڈ مار کے ٹھکرا دیاں پر اج ساڈے کیس کتھے جا رہے ہیں داڑیاں کتھے ہیں ہن تے آلو تے سکھ ساری جگہ نا تے آلو ورگے سرموں بنی جاندے تے نائیاں دا نام رکھ لیا راجا تے پنگی دا نام رکھ لیا جمیدار نائب صوبے دار تے کام کرو گے تہاڈا گج کے بولو امرت چگنا میں فتو تو فتح کور بن گئے فتح کور تے ہن تہاڈے نام بھلا کی ہے ہن کارڈ پاؤندے نا بیاہ شادیاں تے بلبندر بد اربندر اے نہیں پتہ بھی کڑی کری تے منڈا کیڑا جے تا سنگھ ہوے تے منڈے دا پتہ لگ جائے کور ہوے تے کڑی دا پتہ نہیں لگ جائے اے نہیں پتہ بھی منڈے دا منڈے نال بیاہ ہو رہیا کہ کڑی دا کڑی نہ ہو رہیا آ بدھی جیویاں دا جوگ ویکھ لو بدھی جیویاں دا انہاں بدھی جیویاں نے دوالا کڈ تک نہیں لوکاں دا اپنی اگلی نہیں رہن نہیں دتی دوجیاں دی رہن دینی نہیں ایک ہوندا چھج ایک ہوندی چھاننی تسی سارے جٹ بیٹھے ہیں جلے ساس نے چھاننی پڑ لیے نا وہ کی کر دیے دانے چھان دے روڈ اپنے چ رکھ لو تے چھج کی کرو کوڑا کڈ کے باہر سٹو تے دانے اپنے چ رکھ لو اینا بدھی جیویاں دے پلے روڑے ہی روڑے باقی کچھ نہیں اکال تاہ دی مرجادا ڈاکٹر دس دے تے ساس نہیں پروفیسر دس دے پروفیسر دا کام ہے کالج کسے بچے نو لیکچر دینا ڈاکٹر دا کام ہے جیہڑا ٹھڈ دکھدا ہوئے گولی دینی جنوں تاپ چڑھیا ہوئے ٹیکا لاؤنا انہاں بچاریاں نوں کی پتا بھی اکال تخت دی مرجادا کی ہوندی ہے اکال تخت دی مرجادا دس سکدا کوئی سادھو کوئی ٹکسالی مہاتما پر ہن اکال تخت دی مرجادا ڈاکٹراں کول تے ساتھ سنگت جی انہاں بدھی جیویاں کول آ گئی ہے جنہاں دا کہنا انہاں دی جنانی نہیں مندی تو اکال تخت دے جتھے دار نوں انگل کر دے تو ساڈا حکم من تیری جنانی دا تیرا کہنا نہیں مندی ਅਕਾਲ ਤਾਂ ਜਹਿਦਾਰ ਨੂੰ ਕਹਿਣਾ ਕਿਵੇਂ ਮਨਾ ਲੈਂਦਾ? ਇਹ ਤੇ ਇਹਨਾਂ ਦਾ ਹਾਲ ਹੈ। ਹੁਣ ਉਹ ਹਾਲ ਬਣਿਆ ਹੋਇਆ, ਪੀਰ ਪੈਸਾ ਰੰਨ ਗੁਰ, ਜਿੱਧਰ ਨੂੰ ਕਹੇ ਉੱਧਰ ਨੂੰ ਤੁਰ। ਪੀਰ ਪੈਸਾ ਤੇ ਰਾਨੂ ਵੀ ਗੁਰੂ ਹੈ, ਜਿੱਧਰ ਨੂੰ ਉਂਗਲ ਹੰਟਰ ਲਾਉਂਦੀ ਉੱਧਰ ਨੂੰ ਦੌੜੇ ਜਾਂਦੇ ਆ। ਸੰਤ ਦਾ ਕਹਿਣਾ ਨੀ ਮੰਨਣਗੇ। ਦਾਨ ਪੁੰਨ ਵੀ ਬੀਬੀ ਦੇ ਕਹੇ ਤੇ ਕਰਦੇ, ਉਵੇਂ ਕਿੱਥੇ ਕਰਦੇ? ਜਾਂ ਫਿਰ ਥਾਣੇਦਾਰੇ ਕਿਥੇ ਗੁਰਦੁਆਰਾ ਬਣਾਉਣਾ, ਉਹ ਪਿੰਡ ਦੇ ਲੋਕ ਬੜੇ ਨਾਸਤਕ, ਕੋਈ ਜੀ ਢਾਲ ਨਾ ਦੇਵੇ। ਥਾਣੇਦਾਰ ਕਹਿੰਦੇ ਸੰਤ ਜੀ ਕੀ ਗੱਲ ਉਦਾਸ ਬਣੇ? ਉਹ ਸੰਤ ਕਹਿੰਦਾ ਮਹਾਰਾਜ ਅਸੀਂ ਇਹ ਗੁਰਦੁਆਰਾ ਬਣਾਈਏ, ਪ੍ਰਚਾਰ ਹੋਊ, ਇੱਥੇ ਕੋਈ ਸੇਵਾ ਕਰਦਾ ਹੀ ਨਹੀਂ। ਕਹਿਣ ਲੱਗੇ ਲਓ ਆਪਾਂ ਕਰਾ ਲੈਂਦੇ ਹਾਂ, ਕਿਹੜੀ ਗੱਲ ਹੈ। ਬਾਹ ਜੀ ਭੇਜ ਦਿੱਤੇ ਉਹਨਾਂ ਨੇ ਆਪਣੇ ਮੁਨਸ਼ੀ ਮਿਲ ਸਦੀ, ਤੇਰੇ ਵੀ ਬਰਾਂਟੇ ਥਾਣੇ ਆ ਜਾ, ਤੇਰੇ ਬਰਾਂਟੇ ਥਾਣੇ ਆ ਜਾ, ਕਰ ਲੈ 100-50 ਇਕੱਠੇ। ਹੁਣ ਬਚਣ ਵਾਸਤੇ ਮਾਰੇ ਆ 5,000 ਨਜ਼ਰ ਨੇ ਆ ਜਾ, ਆ 10,000 ਨਜ਼ਰ ਨੇ ਆ ਜਾ, ਵੀ ਬਰਾਂਟਾ ਤੋਂ ਬਚ ਜਾਈਏ। ਤੇ ਰੁਪਈਆ 2,00,000 ਇਕੱਠਾ ਕਰ ਕਹਿੰਦੇ ਲਓ ਬਾਬਾ ਜੀ, ਕਿਤੇ ਥਾਣੇਦਾਰੀ ਵੀ ਕੰਮ ਕਰ ਜਾਂਦੀ ਹੈ, ਜਿੱਥੇ ਸੰਤ ਪੁਣਾ ਕੰਮ ਨਹੀਂ ਨਾ ਕਰਦਾ ਉੱਥੇ ਥਾਣੇਦਾਰਾਂ ਦਾ ਡੰਡਾ ਵੀ ਕੰਮ ਕਰ ਜਾਂਦਾ। ਗੁਰਦੁਆਰਾ ਬਣਨਾ ਚਾਹੀਦਾ, ਕਿਵੇਂ ਬਣੇ? ਥਾਣੇਦਾਰ ਵੀ ਵਰਤ ਲੈਣੇ ਚਾਹੀਦੇ ਕਿਤੇ ਨਾ ਕਿਤੇ। ਸੋ ਸਾਧ ਸਿੰਘ ਜੀ ਅੱਗੇ ਸੁਣ ਲਓ, ਇੱਕ ਸਿੱਖ ਅੰਮ੍ਰਿਤਧਾਰੀ ਉਹਦੇ ਘਰ ਵਾਲੀ ਅੰਮ੍ਰਿਤ ਨਾ ਛਕੀ, ਉਹ ਚਾਚੀ ਦੀ ਚੇਲੀ ਤੇ ਸਿੰਘ ਬਾਪੂ ਦਾ ਚੇਲਾ ਤੇ ਮਾਤਾ ਸਾਹਿਬ ਕੌਰ ਦਾ। ਉਹ ਕਹੇ ਕੇਸਗੜ੍ਹ ਮੱਥਾ ਟਿਕਾਉਣਾ ਬੱਚੇ ਦਾ, ਉਹ ਕਹੇ ਉੱਤੇ ਜਾ ਕੇ ਬੰਗਾਂ ਚੂੜੀਆਂ ਵਾਲੀ ਨੂੰ ਟਿਕਾਉਣਾ। ਉਦੋਂ ਥਾਣੇ ਦਾ ਪੱਤਰ ਸੀ, ਹੁਣ ਤਾਂ ਹਾਰ ਖੋਲੀਆਂ, ਸੰਤਾਂ ਦੀ ਕਿਰਪਾ ਹੋ ਗਈ ਨਾ, ਪੁਲ ਵੱਜ ਗਿਆ, ਬਾਬੇ ਮਾਸਾਂ ਦਾ ਬਚਨ ਹੋਇਆ, ਬਾਬੇ ਮਹਿੰਦਰ ਸਿੰਘ ਕਿਰਪਾ। ਉਸ ਰੋਡ ਦਾ ਨਾਂ ਹੈ ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲ ਮਾਰਗ, ਜ਼ਿਲ੍ਹੇ ਅਨੰਦਪੁਰ ਨੂੰ ਜਾਈਏ ਤੇ ਮਹਾਂਪੁਰਸ਼ਾਂ ਦੇ ਨਾਂ ਦਾ ਸ਼ਿਲਾਲੇਖ ਲਗਾਇਆ ਸਤਲੁਜ ਦਰਿਆ ਤੇ। ਪਹਿਲਾਂ ਥਾਣੇ ਦੇ ਪੱਤਰ ਤੋਂ ਜਾਂਦੇ, ਅਸੀਂ ਵੀ ਜਾਂਦੇ ਰਹੇ, ਤੁਸੀਂ ਵੀ ਗਏ ਕਈ। ਸਾਧ ਸਿੰਘ ਜ਼ਿਲ੍ਹੇ ਗਏ, ਬੇੜੀ ਚ ਬੈਠੇ, ਫਿਰ ਉਹਨਾਂ ਦਾ ਆਪਸ ਵਿੱਚ ਤਕਰਾਰ ਵੱਧ ਗਿਆ। ਸਿੰਘ ਕਹਿੰਦਾ ਜੇ ਤਾਂ ਦੇਵੀ ਨੂੰ ਮੱਥਾ ਟਿਕਾਉਣਾ ਤੂੰ ਭੱਦਣ ਕਰਾਏਗੀ, ਮੈਂ ਜੱਟਾ ਜੂਟ ਰੱਖਣਾ। ਉਹਨੂੰ ਬੱਚਾ ਖੋਲ ਖੋ ਕੇ ਨਾ ਤੇ ਸਤਲੁਜ ਦਰਿਆ ਚ ਰੋੜ, ਦਰਿਆ ਪਾਰ ਹੋ ਗਿਆ, ਰੂੰਦੀ ਪਿੰਡ ਦੀ ਤੁਰੀ ਆਈ। ਕਲਗੀਆਂ ਵਾਲੇ ਪਾਤਸ਼ਾਹ ਦਰਬਾਰ ਲੱਗਾ ਹੋਇਆ ਤੇ ਜਾਣੀ ਜਾਣ, ਕਹਿਣ ਲੱਗਿਆ ਉਹ ਜਿਹੜੀ ਜੋੜੀ ਆਈ ਹੈ ਬੁਲਾ ਕੇ। ਕਹਿੰਦੇ ਬੀਬੀ ਰੋਂਦੀ ਕਿਉਂ ਆ? ਕਹਿੰਦੇ ਮਹਾਰਾਜ ਤੁਹਾਡੇ ਸਿੱਖ ਕਸਾਈ ਹੈ ਕਿ ਸਿੱਖ ਹੈ? ਬੱਚਾ ਨਾ ਲੱਖੀ ਨਾ ਕਰੋੜੀ ਚੱਕ ਕੇ ਸਤਲੁਜ ਦਰਿਆ ਚ ਮਾਰਿਆ। ਕਹਿਣ ਲੱਗੇ ਪੁੱਛ ਲੈਣੇ ਕਿਉਂ ਵੀ ਸਿੱਖਾ ਕੀ ਗੱਲ? ਕਹਿੰਦੇ ਮਹਾਰਾਜ ਮੈਂ ਕਿਹਾ ਸੀ ਤੁਸੀਂ ਦਿੱਤਾ ਗੁਰੂ ਨਾਨਕ ਦੇ ਘਰੋਂ ਮਿਲਿਆ, ਇਹ ਕਹਿੰਦੀ ਦਿੱਤਾ ਚਾਚੀ ਨੇ, ਤੇ ਮੈਂ ਕਿਹਾ ਇਹਨੂੰ ਭੱਦਣ ਕਰਾਉਣੇ ਆ, ਮੈਂ ਰੱਖਣਾ ਨੀ, ਮੈਂ ਅੰਮ੍ਰਿਤਧਾਰੀ ਬਣਾਉਣਾ, ਤੇ ਜੇ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਤੇ ਮੈਂ ਦਰਿਆ ਚ ਸੁੱਟਿਆ ਆ, ਹੁਣ ਜਿਹਦਾ ਤੁਸੀਂ ਦਿੱਤਾ ਤੁਸੀਂ ਦੇ ਦਿਓ, ਤੇ ਜੇ ਦਿੱਤਾ ਉਹ ਜਿਹੜੀ ਪਹਾੜ ਦੀ ਚੋਟੀ ਦੇ ਉੱਤੇ ਬੈਠੀ ਹੈ ਜਿੱਥੇ ਟਲੀਆਂ ਖੜਕਾਉਣੇ ਜਾ ਕੇ ਗੋਟੇ ਗਾਨੇ ਬੰਨ ਕੇ ਆਉਂਦੇ ਆ, ਉਹਨੂੰ ਦਿੱਤਾ ਤਾਂ ਉਹ ਦੇ ਦੇਵੇ। ਤੇ ਮਹਾਰਾਜ ਬੁੱਕਲ ਮਾਰੀ ਬੈਠੇ ਸੀ, ਗੋਦ ਚੋਂ ਕੱਢ ਕੇ ਕਹਿੰਦੇ ਸਿੱਖਾ ਆਹ ਤੇਰਾ ਬੱਚਾ। ਕਹਿੰਦੇ ਦੱਸ ਤਾਂ ਕਿਨ ਦਿੱਤਾ? ਹੁਣ ਦੱਸ ਕਿਨ ਦਿੱਤਾ? ਫਿਰ ਅੰਮ੍ਰਿਤ ਛਕਣਾ ਪਿਆ। ਅੱਜ 5 ਪਿਆਰੇ ਆਏ ਹੋਏ ਆ, ਅੰਮ੍ਰਿਤ ਬਾਟਾ ਹੋ ਰਿਹਾ ਤਿਆਰ, ਤੇ ਸ਼ਰਾਬ ਦੀ ਜ਼ਹਿਰ ਤੁਸੀਂ ਪੀ ਪੀ ਕੇ ਦੇਖ ਲਈ ਮੁੱਕੀ ਨਹੀਂ, ਹੁਣ ਅੰਮ੍ਰਿਤ ਪੀਣਾ ਕਿ ਸਾਹ ਸਿੰਘ ਸ਼ਰਾਬ ਪੀਣੀ, ਦੁਰਮਤ ਮਤ ਜੋ ਪੀਣ ਤੇ ਦੇਖ ਲਈ ਪਤ ਕਮਲੀ, ਇਹ ਮੁੱਕਣੀ ਨੀ ਮਕਾਇਆ, ਅੰਮ੍ਰਿਤ ਪੀ ਲਈਏ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਸੋ ਅੰਮ੍ਰਿਤ ਗੁਰ ਤੇ ਪਾਏ ਰਾਮ। ਸੋ ਸਾਧ ਸੰਗਤ ਜੀ ਅੰਮ੍ਰਿਤ ਛਕ ਲਓ, ਅਮਰ ਅਵਸਥਾ ਨੂੰ ਪ੍ਰਾਪਤ ਕਰ ਲਓ। ਨਿਸ਼ਾਨੇ ਸਿੱਖੀ 5 ਹਰਫ ਕਾਫ, ਹਰਗਿਜ਼ ਨਾ ਬਾਸ਼ਦ 5 ਮੁਆਫ, ਕੜਾ ਕਾਰ ਦੋ ਕੱਛ ਕੰਘੇ ਬਿਦਾਂ ਹਸਤ ਕੇਸ ਹੇਚ, ਜੁਮਲੇ ਨਿਸ਼ਾਂ ਤੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲਿਓ, ਭੁੱਲ ਚੁੱਕ ਦੀ ਖਿਮਾ ਕਰਨੀ। ਅੰਤ ਵਿੱਚ ਸੰਤ ਬਾਬਾ ਦਵਿੰਦਰ ਸਿੰਘ ਜੀ ਦਾ, ਬਾਬਾ ਸੁੱਖਾ ਸਿੰਘ ਜੀ ਦਾ, ਆਏ ਸਾਰੇ ਮਹਾਂਪੁਰਖਾਂ ਦਾ, ਜਥੇਦਾਰ ਜੀ ਦਾ, ਸਾਰੇ ਵਿਦਵਾਨਾਂ ਦਾ ਤੇ ਗ੍ਰੰਥੀਆਂ ਦਾ, ਸਭ ਨੂੰ ਜ਼ਿਆਦਾ। ਪਰ ਗ੍ਰੰਥੀਓ ਇੱਕ ਗੱਲ ਸੁਣ ਲਓ, ਆ ਪਿੱਛੇ ਜਿਹਾ ਇੱਕ ਵਿਆਹ ਤੇ ਸਾਨੂੰ ਮੱਲੋ ਮਲੀ ਲੈ ਗਏ, ਮੈਂ ਤਾਂ ਜਾਂਦਾ ਨੀ, ਬਸ ਉਹ ਸਿੰਘ ਬੜਾ ਪ੍ਰੇਮੀ ਜੇ ਲੈ ਗਏ, ਤੇ ਗ੍ਰੰਥੀਆਂ ਨੇ ਨਾ ਬੀਹੀ ਦੇ ਵਿੱਚ ਮਾਰਾ ਪ੍ਰਕਾਸ਼ ਕੀਤਾ ਹੋਇਆ ਗਲੀ ਚ, ਉੱਧਰ ਵੀ ਨਾਲ ਇੱਕ ਜਾਇਦਾਰ ਜੀ ਗੰਦ ਰੁੜਦਾ ਜਾਏ ਤੇ ਉੱਧਰ ਵੀ। ਮੈਂ ਕਿਹਾ ਗ੍ਰੰਥੀਓ ਇੱਕ ਪੈਸਾ ਹੀ ਮੁੱਖ ਰੱਖ ਲਿਆ, ਆ ਗੁਰੂ ਗ੍ਰੰਥ ਸਾਹਿਬ ਗਲੀ ਵਿੱਚ ਪ੍ਰਕਾਸ਼ ਕੀਤਾ, ਸਾਰੇ ਸ਼ਹਿਰ ਦਾ ਗੰਧ ਨਾਲੀਆਂ ਚੁੜਿਆ ਰੁੜਿਆ ਜਾ ਰਿਹਾ ਤੇ ਗਲੀ ਵਿੱਚ ਮਹਾਰਾਜ ਪ੍ਰਕਾਸ਼। ਉਹ ਸਿਆਣਾ ਆਦਮੀ ਦਾ ਗਲੀ ਚ ਕੁੱਤਾ ਵੀ ਨਹੀਂ ਬਣਦਾ, ਤੁਹਾਡਾ ਰਿਸ਼ਤੇਦਾਰ ਆ ਜਾ ਤੂੰ ਤਾਂ ਮੰਜਾ ਬੈੱਡ ਲਾ ਕੇ ਗਲੀ ਚ ਬਹਾਲੋਗੇ?
گرو گرانتھ صاحب ستکار گرانتھی سنگھو سن لو تے راگیاں دا بھی سن لو ادھر بڑا ساری عمر شراب پی کے مر جاندا تے جدن شابد لاؤن گے گورمخ جنم سوار در گئے چلے آ تو ہی تا ببان لین دا ہونے بہن دی ببان تے جاؤ جی چڑھ کے راگیو معافی دیو معافی انہاں واسطے پڑھیا کرو پاپی کرم کمام دے کر دے ہائے ہائے یہ ہو جائے شابد ضرور پڑھ دے پر اسی بانی انی سستی لا رہی ہے بانی دی قدر سانو بھل گئی بانی دی قدر بھل گئی کیونکہ جڑی سکھی جویں دریا دو کنڈیاں چ بگدا نا ایک کنڈا دیکھا دریا دا کدی دو کنڈے ہوندے اس طرح سکھی بھی دو کنڈیاں چلدی ہے بانی اور بانے دے درمیان چلدی ہے جیہدے کول بانا نہیں اتھے بھی سکھی نہیں جتھے بانی نہیں اتھے بھی سکھی نہیں رہ سکدی سکھی دا جڑا اے ساز سنگت جی اپنے سروت ہے دو کنڈیاں چ بگنا اس کر کے بانا بھی ضروری ہے تے بانی بھی ضروری ہے تے سمرن کر کے آتما گیان دی اوستھا بھی ضروری ہے انہیاں کے بینتیاں پروان کر لیو میں جانا تے نہیں سی چاہندا سنگھ صاحب آئے معافی منگ لینے سفر لما تے بچن دتا ہوا اس کر کے کھما کرو تے دیوان ایمے سجا رہنا ہن اے نہ بہانہ بنا لیو پہلا ساری بچی کتھا کر کے چل گئی تے بابا سکھا سنگھ بھی تیار ہے تے میں بھی تیار ہوں تے ہن آپا بھی نالے رڑ دے ہوئے ایوں نہ کرو بچار سن کے جائے تے دوجی بینتی یہ ہے کہ آپا اکال تخت دی سربچتا نوں مکھ رکھنا تے اخباراں وچ بیان باجیاں تو گریج کرنا ایک دوے دے کنتو پرانتو نہیں کرنا بانس نو بہتا چھیڑو گے سلطان پھٹن گیا جڑا پھڑو گا دے ہاتھ بین ہون گے اے تسی بچار کر لیو ایکتا تے پیار والی کوئی گل نہیں ہندی سادگر سچے پادشاہ سانو اتفاق بخشے چڑھ دی کلا بخشے پل چک دی کھیما کرنے واہگرو جی کا خالصہ واہگرو جی کی فتح
سات سری اکال